ਗੌੜੀ ਰਾਗ ਦੇ ਵਿੱਚ ਪਾਵਨ ਪਵਿੱਤਰ ਉਪਦੇਸ਼ 236 ਅੰਗ ਤੇ ਤੀਸਰੀ ਅਸ਼ਟਪਦੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਿਰਪਾ ਕਰ ਰਹੇ ਨੇ। ਰਹਾਉ ਦੀ ਪੰਗਤੀ ਵਿੱਚ ਫਰਮਾਉਂਦੇ ਨੇ, ਐਸੀ ਦ੍ਰਿੜਤਾ ਤਾਕੈ ਹੋਏ ਜਾ ਕਉ ਦਇਆ ਮਾਇਆ ਪ੍ਰਭ ਸੋਏ। ਇਹੋ ਜਿਹੀ ਦ੍ਰਿੜਤਾ ਪਰਪੱਕਤਾ ਉਸ ਬੰਦੇ ਦੇ ਅੰਦਰ ਹੁੰਦੀ ਹੈ ਪਰਪੱਕ, ਜਿਸ ਉੱਤੇ ਉਹ ਵਾਹਿਗੁਰੂ ਮਾਇਆ ਤੋਂ ਭਾਵ ਕਿਰਪਾਲੂ ਪਰਮਾਤਮਾ ਆਪਣੀ ਦਇਆ ਦ੍ਰਿਸ਼ਟੀ ਕਰਦਾ ਹੈ। ਕੈਸੀ ਦ੍ਰਿੜਤਾ ਪਰਪੱਕ ਹੁੰਦੀ ਹੈ, ਇਹ ਸ਼ਬਦ ਦੇ ਰਾਹੀਂ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਗੌੜੀ ਰਾਗ ਦੇ 5ਵੇਂ ਪਾਤਸ਼ਾਹ ਫਰਮਾਉਂਦੇ ਨੇ, ਗੁਰ ਕਾ ਸ਼ਬਦ ਰਿਦ ਅੰਤਰ ਧਾਰੈ, ਪੰਚ ਜਨਾ ਸਿਉ ਸੰਗ ਨਿਵਾਰੈ। ਪਹਿਲਾਂ ਮਿਹਨਤ ਕਰਕੇ ਦ੍ਰਿੜਤਾ ਦੇ ਨਾਲ ਜੋ ਪੁਰਸ਼ ਸਤਿਗੁਰਾਂ ਦੇ ਉਪਦੇਸ਼ ਨੂੰ ਆਪਣੇ ਹਿਰਦੇ 'ਚ ਧਾਰਨ ਕਰਦੇ ਨੇ, ਪਹਿਲਾਂ ਜੋ ਉਪਦੇਸ਼ ਸੁਣਿਆ ਉਸ ਉਪਦੇਸ਼ ਨੂੰ ਆਪਣੇ ਮਨ ਦੇ ਅੰਦਰ ਲੈ ਜਾਣਾ, ਮਨ ਦੇ ਅੰਦਰ ਵਸਾ ਕੇ ਉਸ ਉਪਦੇਸ਼ ਦੇ ਅਨੁਸਾਰ ਜੀਵਨ ਨੂੰ ਬਣਾਉਣਾ। ਉਹ ਉਪਦੇਸ਼ ਨੂੰ ਜਦੋਂ ਮਨ 'ਚ ਵਸਾ ਕੇ ਜੀਵਨ ਨੂੰ ਬਣਾਉਣ ਲਈ ਚੱਲਾਂਗੇ, ਪਹਿਲੀਆਂ ਕਈ ਆਦਤਾਂ ਛੱਡਣੀਆਂ ਪੈਣਗੀਆਂ, ਕਈ ਗੱਲਾਂ ਐਸੀਆਂ ਵੀ ਹੋਣਗੀਆਂ ਜਿਹਦੇ ਵਿੱਚ ਆਪਾਂ ਨੂੰ ਮਾਇਕੀ ਨੁਕਸਾਨ ਵੀ ਹੋ ਸਕਦਾ, ਕਈ ਚੀਜ਼ਾਂ ਐਸੀਆਂ ਵੀ ਹੋਣਗੀਆਂ ਜਿਨ੍ਹਾਂ ਦੇ ਵਿੱਚ ਆਪਾਂ ਨੂੰ ਕਿਤੋਂ ਟੁੱਟਣਾ ਵੀ ਪੈ ਸਕਦਾ। ਪਰ ਜਦੋਂ ਆਪਾਂ ਉਪਦੇਸ਼ ਨੂੰ ਹਿਰਦੇ 'ਚ ਰੱਖ ਕੇ ਕਮਾਉਣਾ ਤਾਂ ਉਸ ਵਕਤ ਆਪਣੀ ਨਵੀਂ ਜ਼ਿੰਦਗੀ ਬਣ ਜਾਣੀ, ਰੀਨਿਊ ਹੋ ਜਾਣਾ, ਮਨੁੱਖ ਨੇ ਦੁਬਾਰਾ ਜਨਮ ਹੁੰਦਾ। ਜਦੋਂ ਸ਼ਬਦ ਹਿਰਦੇ 'ਚ ਵੱਸਦਾ, ਉਪਦੇਸ਼ ਹਿਰਦੇ 'ਚ ਵੱਸਦਾ, ਸਤਿਗੁਰ ਕਹਿ ਜਨਮੇ ਗਵਨ ਮਿਟਾਇਆ। ਜਦੋਂ ਸਤਿਗੁਰ ਦੇ ਘਰ ਇਨਸਾਨ ਮਨੁੱਖ ਅਮਰ ਛੱਕ ਇੱਕ ਜਨਮ ਲੈਂਦਾ, ਇੱਕ ਜਨਮ ਫਿਰ ਦੁਬਾਰਾ ਉਦੋਂ ਹੁੰਦਾ ਜਦੋਂ ਹਿਰਦੇ 'ਚ ਉਪਦੇਸ਼ ਦਾ ਵਾਸਾ ਹੁੰਦਾ। ਜ਼ਿੰਦਗੀ ਬਦਲਦੀ ਹੈ, ਇਨਸਾਨ ਦੇ ਅੰਦਰ ਬਦਲਾਓ ਆ ਜਾਂਦਾ ਜਦੋਂ ਗੁਰੂ ਦਾ ਉਪਦੇਸ਼ ਪ੍ਰਾਪਤ ਹੁੰਦਾ, ਅਤੇ ਮਨ ਦੇ ਅੰਦਰ ਐਸੇ ਬਦਲਾਓ ਆ ਜਾਂਦੇ ਨੇ, ਸੰਸਾਰ ਵੀ ਹੈਰਾਨ ਹੋ ਜਾਂਦਾ ਕਿ ਇਹ ਬੰਦੇ ਨੂੰ ਕੀ ਹੋ ਗਿਆ। ਜਦੋਂ ਗੁਰੂ ਦੇ ਉਪਦੇਸ਼ ਨੂੰ ਹਿਰਦੇ ਦੇ ਅੰਦਰ ਧਾਰਨ ਕੀਤਾ, ਫਿਰ ਧਾਰਨ ਕਰਕੇ ਉਪਦੇਸ਼ ਨੂੰ ਪੰਚ ਜਨਾ ਸਿਉ ਸੰਗ ਨਿਵਾਰੈ। ਉਪਦੇਸ਼ ਐਸਾ ਹੈ ਗੁਰਾਂ ਦਾ ਕਿ ਕਾਮ ਕਰੋ ਲੋਭ ਮੋਹ ਹੰਕਾਰ ਨਾਲੋਂ ਸੰਗਤ ਤੋੜਨੀ ਆਪਣੀ, ਕਿਉਂਕਿ ਇਹ ਸੰਗਤ ਨਹੀਂ ਚੰਗੀ ਆਪਣੇ ਵਾਸਤੇ, ਇਹਨਾਂ ਦੀ ਇਹਨਾਂ ਤੋਂ ਸਿਰਫ ਕੰਮ ਲੈ ਸਕਦੇ ਮੌਕੇ ਮੌਕੇ ਅਨੁਸਾਰ, ਕਿਉਂਕਿ ਜਿਵੇਂ 5 ਨੌਕਰ ਘਰੇ ਰੱਖੇ ਹੋਣ, ਮਾਲਕ ਨੂੰ ਚਾਹੀਦਾ ਕਿ ਨੌਕਰਾਂ ਨੂੰ ਨੌਕਰ ਵਾਲੀ ਥਾਂ 'ਤੇ ਹੀ ਰੱਖੇ, ਪਰ ਆਪਾਂ ਨੇ ਇਹਨਾਂ 5 ਨੂੰ ਆਪਣੇ ਸਿਰ 'ਤੇ ਬਿਠਾ ਕੇ ਮਾਲਕ ਬਣਾਇਆ ਹੋਇਆ, ਇਹਨਾਂ 5 ਦੇ ਅਧੀਨ ਹੋ ਗਏ ਆਪਾਂ, ਇਹ ਸਾਨੂੰ ਚਲਾ ਰਹੇ ਨੇ, ਉਲਟਾ ਚਲਾਉਣਾ ਆਪਾਂ ਇਹਨਾਂ ਨੂੰ ਸੀ, ਇਹ ਸਾਨੂੰ ਹੀ ਚਲਾਈ ਜਾਂਦੇ ਨੇ, ਆਪਣੀ ਮੌਜ ਮਸਤੀ ਕਰ ਰਹੇ ਨੇ, ਇਹਨਾਂ ਦੇ ਅਧੀਨ ਹੋ ਗਏ ਅਸੀਂ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਪ੍ਰਕਾਰ ਮਨੁੱਖ ਫਿਰ ਇਹਨਾਂ ਦੇ ਅਧੀਨ ਹੋ ਕੇ ਕਰਮ ਕਰਦਾ, ਉਹ ਸਾਰੇ ਕਰਮ ਗੁਰਮਤ ਤੋਂ ਉਲਟ ਹੋ ਜਾਂਦੇ ਨੇ। ਸੋ ਆਪਣੀ ਬੁੱਧੀ ਅੰਦਰ ਇੱਕ ਓੰਕਾਰ ਦਾ ਵਾਸਾ ਕਰਨਾ, ਵਾਹਿਗੁਰੂ ਦਾ ਵਾਸਾ ਕਰਨਾ ਹੀ ਆਪਣੇ ਲਈ ਵੱਡਾ ਸੀ, ਆਪਾਂ ਉਹਨਾਂ ਨੂੰ ਵੱਡੇ ਰੱਖ ਕੇ ਫਿਰ ਚੱਲਣਾ ਸੀ, ਗੁਰੂ ਗ੍ਰੰਥ ਸਾਹਿਬ ਦੀ ਹਰ ਪੰਗਤੀ ਦੇ ਆਧਾਰ 'ਤੇ ਜੀਵਨ ਨੂੰ ਚਲਾਉਣਾ ਸੀ। ਪਰ ਹਿਰਦੇ ਦੇ ਵਿੱਚ ਉਹ ਜੋ ਕਾਲਖ ਭਰੀ ਮਾਇਆ ਦਾ ਵਾਸਾ ਹੋਇਆ, ਉਹਦੇ ਜਿਹੜੇ ਪੁੱਤਰ ਨੇ ਕਾਮ ਕ੍ਰੋਧ ਆਦਿਕ ਇਹਨਾਂ ਦਾ ਵਾਸਾ ਹੋਇਆ, ਅਸਲੀਅਤ ਵਿੱਚ ਤਾਂ ਜਿਹੜਾ ਮਹਾਰਾਜ ਨੇ ਬਚਨ ਕੀਤਾ, ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਿੱਖਦਾਰ। ਇਹ ਜਿਹੜੀ ਹਿਰਦੇ ਅੰਦਰ ਕਾਲਖ ਵਾਲੀ ਮਾਇਆ ਜੋਰੂ ਬਣ ਕੇ ਬੈਠ ਗਈ ਹੈ, ਸੋ ਅੱਜ ਦੇ ਯੁੱਗ ਵਿੱਚ ਬੰਦਾ ਆਪਣੇ ਕਈ ਵਾਰ ਪੈਸੇ ਪਿੱਛੇ ਪਰਿਵਾਰ ਨੂੰ ਹੀ ਛੱਡ ਦਿੰਦਾ, ਕਈ ਵਾਰੀ ਪੈਸੇ ਪਿੱਛੇ ਆਪਣੀ ਪਤਨੀ ਨੂੰ ਛੱਡ ਦਿੰਦਾ, ਪੈਸੇ ਪਿੱਛੇ ਆਪਣੇ ਬੱਚਿਆਂ ਨੂੰ ਛੱਡ ਦਿੰਦਾ, ਹੋਰ ਥਾਈਂ ਜਾ ਕੇ ਇਹ ਖਾਣ ਲੱਗ ਜਾਂਦਾ, ਵਿਆਹ ਕਰਾ ਲੈਂਦਾ। ਸੋ ਮਹਾਰਾਜ ਕਹਿੰਦੇ ਨੇ ਅਸਲ ਚੀਜ਼ ਜਿਹੜੀ ਹੈ ਕਲਯੁੱਗ ਵਿੱਚ ਮਾਇਆ ਹੀ ਹੈ। ਪ੍ਰਭਾਵੀ ਹੋਣ ਕਰਕੇ ਇੱਕ ਪਾਸੇ ਤਾਂ ਬੰਦਾ, ਸੋ ਬਹੁਤ ਜ਼ਿਆਦਾ ਠੰਡ ਹੋਵੇ, ਇੱਕ ਡਿੱਗ ਪਵੇ ਫਿਰ ਪਾਣੀ ਵਿੱਚ, ਕੱਪੜੇ ਭਿੱਜ ਜਾਣ ਸਾਰੇ, ਜੇ ਮਾਈਨਸ 'ਤੇ ਹੋਊਗੀ ਠੰਡ ਤਾਂ ਬੰਦੇ ਦੀ ਮੌਤ ਯਕੀਨੀ। ਇਸੇ ਪ੍ਰਕਾਰ ਇੱਕ ਤਾਂ ਸਮਾਂ ਕਲਯੁੱਗ ਦਾ, ਇੱਕ ਭਾਰੀ ਪ੍ਰਤਾਪ ਉੱਤੋਂ ਮਾਇਆ ਦਾ, ਇਸ ਤਰ੍ਹਾਂ ਕਰਨ ਦੇ ਨਾਲ ਇੱਕ ਵਿਕਾਰਾਂ ਦਾ ਪ੍ਰਬਲਤਾ ਸਾਡੇ ਸਰੀਰ ਉੱਤੇ, ਮਨ ਦੇ ਉੱਤੇ ਇਹਨਾਂ ਦਾ ਕਾਬੂ, ਇੰਨਾ ਤਕੜਾ ਜੰਜਾਲ ਜਿਹੜਾ ਇਹ ਟੁੱਟਣਾ ਨਹੀਂ, ਰਾਵਣ ਦੀ ਲੰਕਾ ਹੀ ਬਣੀ ਹੋਈ ਅੰਦਰ, ਹੰਕਾਰ ਰੂਪੀ ਰਾਵਣ ਜਿਹੜਾ ਹੈ ਉਹ ਬੁੱਧੀ ਰੂਪੀ ਸੀਤਾ ਨੂੰ ਚੁਰਾ ਕੇ ਲੈ ਗਿਆ, ਤੇ ਹੁਣ ਉੱਥੇ ਆਪਾਂ ਨੇ ਬਾਣ ਮਾਰ ਕੇ ਹੀ ਕੰਮ ਕਰਨਾ। ਸ਼ਬਦ ਦਾ ਬਾਣ ਮਾਰੇ ਬਿਨਾਂ ਇਹਨਾਂ ਨੇ ਜਾਣਾ ਨਹੀਂ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਦਸ ਇੰਦਰੀ ਕਰ ਰੱਖੈ ਵਾਸ। ਇਹਦੇ ਲਈ ਜਿਹੜਾ ਬੰਦਾ ਦਸਾਂ ਇੰਦਰੀਆਂ ਨੂੰ ਪਹਿਲਾਂ ਸਮਝਾ ਕੇ ਰੱਖਦਾ, ਵਸੀਕਾਰ ਕਰਦਾ, ਦਸ ਇੰਦਰੀਆਂ ਉੱਤੇ ਕਾਬੂ ਪਾਉਣਾ। ਮਾਇਆ ਨੇ ਆਪਣੇ ਝਲਕਾਰੇ ਦਿਖਾਉਣੇ ਨੇ। ਅੱਖਾਂ ਦੇ ਉੱਤੇ ਕਾਬੂ ਪਾਉਣਾ ਵੱਡੀ ਚੀਜ਼ ਹੁੰਦੀ, 87% ਮਨ ਟਿਕ ਜਾਂਦਾ ਅੱਖਾਂ ਬੰਦ ਹੋਣ 'ਤੇ, ਬਾਕੀ ਦਾ 13% ਹੈ। ਬਾਕੀ ਬਾਹਰੋਂ ਕੋਈ ਆਵਾਜ਼ ਆ ਗਈ, ਕੰਨਾਂ ਨੇ ਉੱਥੇ ਆਵਾਜ਼ ਸੁਣੀ, ਨੱਕ 'ਚ ਖੁਸ਼ਬੂ ਆ ਗਈ, ਉਹ ਖੁਸ਼ਬੂ ਨਾਲ ਵੀ ਮਨ ਹਿੱਲ ਜਾਂਦਾ, ਕੋਈ ਖਾਣ ਵਾਲੀ ਚੀਜ਼ ਆ ਗਈ ਤਾਂ ਮਨ ਨੇ ਹਿੱਲ ਜਾਣਾ, ਸ਼ਬਦ ਸਪਰਸ਼ ਰਸ ਰੂਪ ਗੰਧ ਵਿਕਾਰਾਂ ਨੇ ਮਨ ਨੂੰ ਹਿਲਾ ਦੇਣਾ। ਸਤਿਗੁਰੂ ਕਹਿੰਦੇ ਨੇ ਸਾਰਿਆਂ ਨਾਲੋਂ ਵੱਡੀ ਚੀਜ਼ ਹੈ ਮਨ, ਕਿਉਂਕਿ ਜਿਹੜਾ ਸਾਡੇ ਖੱਬੀ ਅੱਖ ਵਿੱਚ ਆਤਮਾ ਦਾ ਵਾਸਾ, ਸੱਜੀ ਵਿੱਚ ਬੁੱਧੀ ਦਾ ਵਾਸਾ, ਅੱਖਾਂ ਦੇ ਉੱਤੇ ਕਾਬੂ ਪਾਉਣ ਨਾਲ ਬਹੁਤ ਕੁਛ ਠੀਕ ਹੋ ਜਾਂਦਾ। ਤਾਂਹੀਓ ਸਤਿਗੁਰੂ ਕਹਿੰਦੇ ਨੇ ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰ ਨਾਉ ਨੇਤਰੀ, ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰੱਤਿਆਂ ਦਰਗਹਿ ਪਾਈਐ ਠਾਉ। ਪਰ ਇਹ ਚੀਜ਼ਾਂ ਆਮ ਪ੍ਰਾਪਤ ਨਹੀਂ ਹੁੰਦੀਆਂ। ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਰਤੇ, ਜੱਗ ਮੈਂ ਉੱਤਮ ਕਾਢੀਐ ਵਿਰਲੇ ਕੇਈ ਕੇ। ਮਹਾਰਾਜ ਕਹਿੰਦੇ ਨੇ ਇਹ ਚੀਜ਼ ਜਿਹੜੀ ਜ਼ਰੂਰੀ ਹੈ ਕਿ ਜੇ ਗੁਰੂ ਦੇ ਸ਼ਬਦ ਨੂੰ ਰਿਦ ਅੰਤਰ ਧਾਰਨ ਕਰ ਲਵੇ, ਫਿਰ ਦਸ ਇੰਦਰੀਆਂ ਕਾਬੂ 'ਚ ਆ ਜਾਂਦੀਆਂ। ਆਹ ਜਿਹੜੇ ਪੰਜ ਜਾਣੇ ਨੇ ਇਹਨਾਂ ਦਾ ਸੰਗ ਛੱਡ ਦਿਓ। ਇਹ ਵੀ ਸੋ ਪ੍ਰੈਕਟੀਕਲ ਕਰਕੇ ਦੇਖਣਾ ਚਾਹੀਦਾ ਜ਼ਿੰਦਗੀ 'ਚ। ਮੈਂ ਇਹ ਪੰਜ ਜਿਹੜੇ ਛੱਡ ਦਿੱਤੇ, ਦਸੋਂ ਇੰਦਰੀਆਂ ਨੂੰ ਸਮਝਾ ਲਿਆ ਵੀ ਤੂੰ ਜਾਣਾ ਨਹੀਂ। ਇੰਨੀ ਵੱਡੀ ਅਵਸਥਾ ਹੋ ਜਾਂਦੀ ਉੱਚੀ ਕਿ ਜਿੱਤ ਲਾਈਆਂ ਤਿੱਤ ਲੱਗਦੀਆਂ ਨੇ ਖਿੰਜੋ ਤਾੜਾ। ਜਿੱਧਰ ਲਾਉਂਦੇ ਹਾਂ ਇੰਦਰੀਆਂ ਉੱਧਰ ਹੀ ਲੱਗਦੀਆਂ ਨੇ, ਖਿੰਜੋ ਤਾੜਾ ਨਹੀਂ ਹੁਣ ਕਰਦੀਆਂ, ਪਰੇਸ਼ਾਨ ਨਹੀਂ ਕਰਦੀਆਂ ਹੁਣ ਮੈਨੂੰ। ਸਤਿਗੁਰੂ ਕਹਿੰਦੇ ਜਦੋਂ ਦਸ ਇੰਦਰੀਆਂ ਆਪਣੇ ਵੱਸ ਵਿੱਚ ਕਰ ਲਈਆਂ ਆਪਾਂ ਨੇ, ਤਾਕ ਹੈ ਆਤਮੈ ਹੋਏ ਪ੍ਰਗਾਸ, ਉਹਦੇ ਮਨ ਵਿੱਚ ਫਿਰ ਗਿਆਨ ਦਾ ਪ੍ਰਕਾਸ਼ ਹੁੰਦਾ, ਪ੍ਰਤੱਖ ਵੀ ਉਹਦੇ ਹਿਰਦੇ ਅੰਦਰ ਪ੍ਰਕਾਸ਼ ਹੋ ਜਾਂਦਾ, ਕਿਉਂਕਿ ਉਹਨੇ ਚਾਰੇ ਪਾਸਿਓਂ ਮਨ ਨੂੰ ਰੋਕਿਆ। ਐਸੀ ਦ੍ਰਿੜਤਾ ਤਾਕ ਹੈ ਹੋਏ, ਜਾ ਕਉ ਦਇਆ ਮਇਆ ਪ੍ਰਭ ਸੋਏ ਰਹਾਉ। ਇਹੋ ਜਿਹੀ ਦ੍ਰਿੜਤਾ ਉਹਨੂੰ ਹੁੰਦੀ ਹੈ ਜਿਸ ਉੱਤੇ ਉਹ ਵਾਹਿਗੁਰੂ ਕਿਰਪਾਲੂ ਆਪਣੀ ਦਇਆ ਦ੍ਰਿਸ਼ਟੀ ਕਰਦਾ, ਵਿਸ਼ਰਾਮ ਦੇ ਕੇ ਕਹਿੰਦੇ ਨੇ। ਹੁਣ ਇਹੀ ਜਿਹੀ ਅਵਸਥਾ ਬਣ ਗਈ ਜਦੋਂ ਪ੍ਰਕਾਸ਼ ਹੋ ਗਿਆ ਮਨ ਦੇ ਅੰਦਰ। ਸਾਜਨ ਦੁਸ਼ਟ ਜਾਕ ਹੈ ਏਕ ਸਮਾਨ ਹੈ, ਜੇਤਾ ਬੋਲਣ ਤੇਤਾ ਗਿਆਨ ਹੈ। ਜਿਹਦੇ ਮਨ ਵਿੱਚ ਮਿੱਤਰ ਅਤੇ ਵੈਰੀ ਇੱਕ ਸਮਾਨ ਨੇ, ਉਹਦਾ ਜਿਤਨਾ ਕੁ ਬੋਲਣਾ ਉਹਨਾਂ ਗਿਆਨ ਵਿੱਚ ਹੀ ਬੋਲਣਾ ਹੁੰਦਾ। ਜੇਤਾ ਬੋਲਣ ਤੇਤਾ ਗਿਆਨ ਹੈ, ਜਿੰਨਾ ਬੋਲਦਾ ਉਹ ਗਿਆਨ ਵਿੱਚ ਹੀ ਬੋਲਦਾ। ਅਗਿਆਨ ਹੋਰ ਚੀਜ਼ ਹੁੰਦੀ ਹੈ, ਗਿਆਨ ਹੋਰ ਹੁੰਦਾ। ਸੋ ਇਸ ਤਰ੍ਹਾਂ ਦੇ ਸਮੇਂ ਵਿੱਚ ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ ਨੇ। ਆਪਣੇ ਕਲਯੁੱਗ ਦਾ ਭਿਆਨਕ ਸਮਾਂ ਹੈ। ਸਤਿਗੁਰੂ ਕਹਿੰਦੇ ਨੇ ਇਹ ਸੰਸਾਰ ਦੇ ਅੰਦਰ ਲੱਭ ਪਾਪ ਦੋਏ ਰਾਜਾ, ਮਹਿਤਾ ਕੂੜ ਹੋਆ ਸਿੱਖਦਾਰ, ਕਾਮਦੇਵ ਸਦ ਪੁੱਛੀਐ ਬਹਿ ਬਹਿ ਕਰੇ ਵਿਚਾਰ, ਅੰਧੀ ਰਈਅਤ ਗਿਆਨ ਵਿਹੂਣੀ ਭਾਹੇ ਭਰੇ ਮੁਰਦਾਰ, ਗਿਆਨੀ ਨੱਚੈ ਵਾਜੇ ਵਾਵਹਿ ਰੂਪ ਕਰੈ ਸ਼ਿੰਗਾਰ। ਇਹ ਦੁਨੀਆਂ ਦੇ ਹਾਲਾਤ ਦੱਸੇ ਮਹਾਰਾਜ ਨੇ। ਉਹ ਰੱਬ ਦੇ ਪਿਆਰੇ ਜਿਨ੍ਹਾਂ ਦੇ ਹਿਰਦੇ 'ਚ ਇਸ ਪ੍ਰਕਾਰ ਦੀ ਅਵਸਥਾ ਬਣਦੀ, ਪ੍ਰਕਾਸ਼ ਹੁੰਦਾ, ਜਿੰਨਾ ਬੋਲਣਾ ਉਹਨਾਂ ਨੇ ਗਿਆਨ ਦੀ ਗੱਲ ਕਰਨੀ ਹੈ। ਸਧਾਰਨ ਮਨੁੱਖ ਜਿੰਨਾ ਬੋਲੂਗਾ ਅਗਿਆਨ 'ਚ ਹੀ ਬੋਲਦਾ, ਅਗਿਆਨੀ ਪੁਣੇ ਦੀਆਂ ਗੱਲਾਂ ਕਰਦਾ। ਮਹਾਰਾਜ ਨੇ ਤਾਂਹੀਓ ਕਿਹਾ ਭਗਤਾਂ ਅਤੇ ਸਹਿਸਾਰੀਆਂ ਜੋੜ ਕਦੇ ਨਾ ਆਇਆ। ਜਿੱਥੇ ਗਿਆਨਵਾਨ ਬੰਦਾ ਬੈਠਾ ਉੱਥੇ ਅਗਿਆਨੀ ਨਹੀਂ ਬਹਿ ਸਕਦਾ, ਜਿੱਥੇ ਅਗਿਆਨੀ ਬਹਿੰਦਾ ਉੱਥੇ ਗਿਆਨਵਾਨ ਨਹੀਂ ਬਹਿ ਸਕਦਾ। ਕਿਉਂ? ਅਗਿਆਨੀ ਨੇ ਆਪਣੀਆਂ ਗੱਲਾਂ ਕਰੀ ਜਾਣੀਆਂ ਫਾਲਤੂ ਜੀਆਂ, ਗਿਆਨਵਾਨ ਚਾਹੁੰਦਾ ਗਿਆਨ ਦੀ ਖੁਰਾਕ। ਇਸ ਕਰਕੇ ਉਹਨਾਂ ਦੋਨਾਂ ਦਾ ਆਪਸ ਵਿੱਚ ਮਿਲਾਪ ਨਹੀਂ ਹੁੰਦਾ। ਜੇਤਾ ਸੁਣਨਾ ਤੇਤਾ ਨਾਮ, ਜੇਤਾ ਪੇਖਣ ਤੇਤਾ ਧਿਆਨ। ਹੁਣ ਐਸਾ ਜਿਹੜਾ ਪੁਰਸ਼ ਹੈ ਤਾਂ ਕਿ ਆਤਮਾ ਹੋਏ ਪ੍ਰਗਾਸ ਵਾਲਾ, ਉਹ ਜਿੰਨਾ ਸੁਣਨਾ ਉਹਨਾਂ ਨਾਮ ਹੀ ਸੁਣਨਾ ਉਹਨੇ, ਉਹ ਦੂਜੀ ਗੱਲ ਨਹੀਂ ਕਰਦਾ। ਕਿਉਂਕਿ ਉਹਨੂੰ ਪਤਾ ਮੇਰੀ ਜ਼ਿੰਦਗੀ ਦੇ ਸਵਾਸ ਜਿਹੜੇ ਨੇ ਗਿਣਵੇਂ ਮਿਣਵੇਂ ਮਿਲੇ ਨੇ। ਭਗਤ ਕਬੀਰ ਜੀ ਆਪਣੀ ਮਾਤਾ ਨੂੰ ਕਹਿਣ ਲੱਗੇ, ਜਬ ਲਗ ਤਾਗਾ ਬਾਹੋਂ ਬੇਹੀ, ਤਬ ਲਗ ਬਿਸਰੈ ਰਾਮ ਸੁਨੇਹੀ। ਇਹ ਮਾਤਾ, ਇਹ ਨਲਕੀ ਵਿੱਚ ਦੀ ਫੂਕ ਜੀ ਮਾਰ ਕੇ ਧਾਗਾ ਖਿੱਚਣਾ ਹੁੰਦਾ, ਮੇਰਾ ਇੱਕ ਸਵਾਸ ਖਰਾਬ ਹੋ ਜਾਂਦਾ, ਮੈਂ ਨਹੀਂ ਕਰਨਾ ਇਹ ਕੰਮ, ਮੈਨੂੰ ਤਾਂ ਰਾਮ ਦਾ ਨਾਮ ਵਿਸਰ ਜਾਂਦਾ। ਉਹ ਮਾਂ ਕਹਿਣ ਲੱਗੀ, ਇਹ ਚੰਗਾ, ਜਬਕਿ ਮਾਲਾ ਲਈ ਨਪੂਤੇ, ਤਬ ਤੇ ਸੁੱਖ ਨਾ ਪਇਓ, ਸੁਣੋ ਦਰਾਨੀ ਸੁਣੋ ਜਦਾਨੀ, ਅਚਰ ਜੇ ਇੱਕ ਪਇਓ। ਇਹ ਚੰਗੀ ਗੱਲ ਹੈ, ਨਪੁੱਤੇ ਨੇ ਜਦ ਦੀ ਮਾਲਾ ਫੜੀ ਕੋਈ ਕੰਮ ਨਹੀਂ ਕਰਦਾ, ਉਦੋਂ ਦਾ ਇਹ ਵਿਹਲੜ ਹੋ ਗਿਆ। ਸੋ ਸਾਰੇ ਆਪ ਵਿਗੜਿਆ ਹੋਇਆ ਅਤੇ ਦੂਜਿਆਂ ਨੂੰ ਵਿਗਾੜ ਵਿਗੜੇ। ਉਹ ਕਬੀਰਾ ਰਾਮ ਦੁਹਾਈ, ਉਹ ਕਬੀਰ ਜੀ ਕਹਿੰਦੇ ਮੈਂ ਵਿਗੜਿਆ ਹੀ ਹੋਏ ਚੰਗਾ। ਪ੍ਰਹਿਲਾਦ ਆਪ ਵਿਗੜਿਓ ਸਭ ਚਾਟੜੇ ਵਿਗਾੜੇ। ਪ੍ਰਹਿਲਾਦ ਜੀ ਨੂੰ ਵੀ ਐਂ ਕਹਿੰਦੇ ਨੇ, ਪ੍ਰਹਿਲਾਦ ਵਿਗੜਿਆ ਹੋਇਆ, ਆਪ ਵੀ ਵਿਗੜ ਗਿਆ ਅਤੇ ਚਾਟੜੇ ਜਿਹੜੇ ਸੀ ਨਾਲ ਦੇ ਵਿਦਿਆਰਥੀ ਉਹ ਵੀ ਵਿਗਾੜ ਦਿੱਤੇ। ਜਿਨ੍ਹਾਂ ਨੂੰ ਸਮਝ ਲੱਗ ਜਾਂਦੀ ਸਵਾਸਾਂ ਦੀ, ਉਹ ਸਵਾਸ ਨੂੰ ਸੰਭਾਲਦੇ ਨੇ ਆਪਣੇ ਨੂੰ, ਕਿਉਂਕਿ ਅੱਗੇ ਜਾ ਕੇ ਇਹਦਾ ਫਾਇਦਾ ਬਹੁਤ ਹੋਣਾ। ਜਿਵੇਂ ਇੱਥੇ ਦੁਨਿਆਵੀ ਲੋਕ ਜਿਹੜੇ ਨੇ, ਅਗਿਆਨਤਾ 'ਚ ਸਿਆਣਪ ਹੁੰਦੀ ਇੱਕ, ਸਮਝਦੇ ਤਾਂ ਉਹ ਸਿਆਣਪ ਨੇ, ਸੋ ਉਹ ਹੁੰਦੀ ਇਆਣਪ ਹੈ। ਬਾਣੀ ਅੰਦਰ ਉਹਨੂੰ ਇਆਣਪ ਕਹਿੰਦੇ ਨੇ, ਇੱਕ ਸਿਆਣਪ। ਬਾਣੀ ਪੰਗਤੀ ਆਉਂਦੀ ਇਆਣਪ ਤੇ ਸਭ ਭਈ ਸਿਆਣਪ। ਇਆਣਪ ਵਿੱਚ ਇਨਸਾਨ ਇਹ ਕੰਮ ਬਹੁਤ ਸੋਹਣਾ ਕਰਦਾ, ਪੈਸੇ ਜੋੜਨ ਦਾ, ਉਹਨੂੰ ਬਚਾਉਣ ਦਾ ਢੰਗ ਤਰੀਕੇ, ਤਰੀਕਾ ਸਾਰਾ ਹੀ ਇਹ ਹੈ ਬਸ। ਜਿਵੇਂ ਆਪਾਂ ਮਾਇਆ ਨੂੰ ਬਚਾਉਣ ਦਾ, ਕਮਾਉਣ ਦਾ, ਮਿਹਨਤ ਦਾ ਕੰਮ ਕਰਦੇ ਹਾਂ, ਤਰੀਕਾ ਇਹੀ ਹੈ ਬਸ। ਫਰਕ ਇੰਨਾ, ਉੱਧਰ ਨਾਮ ਧਨ ਕਮਾਉਣਾ, ਉੱਧਰ ਮਾਇਆ ਕਮਾਉਣੀ। ਸਤਿਗੁਰੂ ਕਹਿੰਦੇ ਨੇ ਮਾਇਆ ਵਾਲੇ ਪਾਸੇ ਨੂੰ ਬੰਦੇ ਦੇ ਦਿਮਾਗ ਵਿੱਚ ਬਹੁਤ ਸੋਹਣੀ ਸਿਆਣਪ ਆਉਂਦੀ ਹੈ, ਪਰ ਜਦੋਂ ਇਸ ਬੰਦੇ ਨੇ ਨਾਮ ਜਪਣਾ ਹੁੰਦਾ ਉਦੋਂ ਸਿਆਣਪ ਖਤਮ ਹੋ ਜਾਂਦੀ ਇਹਦੀ। ਰੱਬ ਦੇ ਪਿਆਰੇ ਜਿੰਨਾ ਸੁਣਦੇ ਨੇ ਨਾਮ ਹੀ ਸੁਣਦੇ ਨੇ। ਜੇ ਉਹ ਪਹਿਲਾਂ ਤਾਂ ਟੇਪ ਰਿਕਾਰਡ ਜਾਂ ਹੋਰ ਕੋਈ ਚੀਜ਼ਾਂ ਨਹੀਂ ਸੀ ਹੁੰਦੀਆਂ, ਸੀੜੀਆਂ ਨਹੀਂ ਸੀ ਹੁੰਦੀਆਂ, ਉਹਨਾਂ ਨੂੰ ਜਿੰਨਾ ਅਵਸਥਾ ਹੀ ਇਹ ਜੀ ਬਣ ਜਾਂਦੀ ਹੈ, ਚਾਰੇ ਪਾਸਿਓਂ ਜਿੰਨਾ ਵੀ ਸੁਣਦਾ ਨਾਮ ਹੀ ਸੁਣਦਾ। ਜੇ ਹਵਾ ਚੱਲਦੀ ਹੈ ਉਹਦੇ ਵਿੱਚੋਂ ਵੀ ਤਨ ਨਿਰੰਕਾਰ ਦੀ ਆਵਾਜ਼ ਆਉਂਦੀ, ਅੱਗ ਦੀ ਭੜ ਭੜ ਵਿੱਚੋਂ ਵੀ ਉਹਨਾਂ ਨੂੰ ਪਰਮਾਤਮਾ ਦਾ ਨਾਮ ਹੀ ਸੁਣਦਾ, ਪਾਣੀ ਦੀ ਕਲ ਕਲ ਵਿੱਚੋਂ ਵੀ ਉਹਨਾਂ ਨੂੰ ਵਾਹਿਗੁਰੂ ਵਾਹਿਗੁਰੂ ਸੁਣਦਾ, ਤੱਤਾਂ ਦੇ ਵਿੱਚੋਂ ਵੀ ਨਾਮ ਦੀ ਆਵਾਜ਼ ਆਉਂਦੀ ਹੈ, ਪੰਛੀਆਂ ਪਸ਼ੂਆਂ ਵਿੱਚੋਂ ਵੀ, ਦਰੱਖਤਾਂ ਵਿੱਚੋਂ ਵੀ ਨਾਮ ਦੀ ਆਵਾਜ਼ ਆਉਂਦੀ। ਉਹ ਅਵਸਥਾ ਬਣ ਗਈ ਜੇਤਾ ਸੁਣਨਾ ਤੇਤਾ ਨਾਮ। ਅਵਸਥਾ ਐਸੀ ਬਣ ਜਾਂਦੀ ਫਿਰ, ਕਿਉਂਕਿ ਇਸ ਰਸਤੇ ਉੱਤੇ ਚੱਲੀਆਂ ਹੀ ਅਸਲ ਪਤਾ ਲੱਗਦਾ। ਫਿਰ ਫੋਨ ਆਉਂਦੇ ਨੇ ਬਈ ਉਹ ਕੀਰਤਨ ਸੁਣਦਾ ਸਵੇਰੇ 2 ਵਜੇ, ਪਤਾ ਨਹੀਂ ਕੌਣ ਕਰਦਾ। ਸਤਨਾਮ ਵਾਹਿਗੁਰੂ ਕੌਣ ਕਹਿੰਦਾ ਸਾਡੇ ਲਾਗੇ, ਵਾਹਿਗੁਰੂ ਵਾਹਿਗੁਰੂ ਕੌਣ ਕਰਦਾ ਹੁੰਦਾ, ਜਾਂ ਇਉਂ ਪ੍ਰਤੀਤ ਹੁੰਦਾ ਜਿਵੇਂ ਦੂਰੋਂ ਸ਼ਬਦ ਦੀ ਆਵਾਜ਼ ਆਉਂਦੀ। ਸੋ ਇਸ ਤਰ੍ਹਾਂ ਕਰਦੇ ਨਾਲ ਸਤਿਗੁਰੂ ਕਹਿੰਦੇ ਜੇਤਾ ਸੁਣਨਾ ਤੇਤਾ ਨਾਮ, ਅਵਸਥਾ ਹੈ ਇਹ। ਜੇਤਾ ਪੇਖਣ ਤੇਤਾ ਧਿਆਨ, ਜਿੰਨਾ ਵੇਖਣਾ ਹੈ ਉਨਾ ਬ੍ਰਹਮ ਦਾ ਹੀ ਧਿਆਨ ਦੇਖਣਾ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਕੋਈ, ਸਾਰੇ ਕਿਤੇ ਇੱਕੋ ਹੀ ਬੈਠਾ, ਦੂਜਾ ਨਜ਼ਰ ਹੀ ਨਹੀਂ ਆ ਰਿਹਾ। ਹੁਣ ਉਹਨਾਂ ਦੀ ਅਵਸਥਾ ਇਹ ਜੀ ਬਣ ਗਈ ਹੈ, ਸਹਿਜੇ ਜਾਗਣ ਸਹਿਜੇ ਸੋਏ, ਸਹਿਜੇ ਹੋਤਾ ਜਾਏ ਸੋ ਹੋਏ। ਉਹ ਸੁਤੇ ਸਿੱਧੀ ਜਾਗਦਾ, ਸੁਤੇ ਸਿੱਧੀ ਸੋਏ ਤੋਂ ਭਾਵ ਸੌਂਦਾ। ਅੰਤਰੀਵ ਭਾਵ ਤਾਂ ਇਹ ਹੈ ਕਿ ਉਹ ਗਿਆਨ ਜਾਗਰਤ ਵਿੱਚ ਜਾਗਦਾ ਹਮੇਸ਼ਾ, ਭਾਵੇਂ ਉਹ ਸੁੱਤਾ ਵੀ ਪਿਆ ਫਿਰ ਵੀ ਗਿਆਨ ਜਾਗਰਤ ਵਿੱਚ ਜਾਗਦਾ। ਜਾਗਦੇ ਹੋਏ ਆਪਾਂ ਕਿੰਨੀ ਬਾਣੀ ਪੜ੍ਹਦੇ ਹਾਂ, ਭਾਵੇਂ ਕਿੰਨਾ ਧਿਆਨ ਲਾਉਂਦੇ ਹਾਂ, ਜਦੋਂ ਸੌਂ ਜਾਂਦੇ ਸੁਪਨਾ ਹੋਰ ਹੀ ਆ ਜਾਂਦਾ। ਇਹਦਾ ਮਤਲਬ ਆਪਣਾ ਮਨ ਜਿਹੜਾ ਹਲੇ ਬਾਣੀ ਵਿੱਚ ਨਹੀਂ ਜੁੜਿਆ, ਜਦੋਂ ਸੁਪਨਾ ਚੰਗਾ ਆਉਣ ਲੱਗ ਜੇ, ਸੁਪਨੇ 'ਚ ਪਾਠ ਕਰੇ, ਗੁਰਦੁਆਰੇ ਬੈਠੇ, ਸੁਪਨੇ ਵਿੱਚ ਗੁਰੂ ਸਾਹਿਬ ਮਿਲਣ, ਸੁਪਨੇ ਵਿੱਚ ਅਸਥਾਨਾਂ ਦੇ ਦਰਸ਼ਨ ਹੋਣ, ਹਰਿਮੰਦਰ ਸਾਹਿਬ, ਹਜ਼ੂਰ ਸਾਹਿਬ, ਫਿਰ ਉਹ ਸਮਝ ਲਈਦਾ ਕਿ ਹੁਣ ਇਹਦੇ ਮਨ ਦੇ ਅੰਦਰ ਵਸ ਗਿਆ। ਜਾਗਦੇ ਜੀ ਤਾਂ ਚੰਗਾ ਭਲਾ ਹੁੰਦਾ, ਸੁੱਤਿਆ ਹੋਇਆ ਡਰੀ ਜਾਂਦਾ, ਸੁੱਤੇ ਹੋਏ ਸੁਪਨੇ ਵਿਕਾਰਾਂ ਦੇ ਆਉਂਦੇ ਨੇ ਜਾਂ। ਇਹਦਾ ਮਤਲਬ ਕਿ ਹਲੇ ਉਹ ਗਿਆਨ ਜਾਗਰਤ ਅਵਸਥਾ ਵਿੱਚ ਜਾਗਿਆ ਨਹੀਂ ਅਤੇ ਸਹਿਜੇ ਸੋਏ। ਗੁਰਮੁਖ ਸੌਂਦੇ ਨੇ, ਆਮ ਬੰਦੇ ਨੂੰ ਨੀਂਦ ਤਾਂ ਆ ਜਾਂਦੀ ਹੈ ਪਰ ਮਨ ਅੰਦਰੋਂ ਤੜਪਦਾ। ਦੋ ਪ੍ਰਕਾਰ ਦੀ ਨੀਂਦ ਹੁੰਦੀ ਹੈ, ਇੱਕ ਆਪਾਂ ਕਹਿੰਦੇ ਹਾਂ ਮੈਂ ਸੁੱਖ ਦੀ ਨੀਂਦ ਨਹੀਂ ਸੁੱਤਾ ਕਦੇ, ਸੁੱਤਾ ਜ਼ਰੂਰ ਹੈ, ਇੱਕ ਮਜਬੂਰੀ ਅੰਦਰ ਸਰੀਰ ਸੌਂ ਜਾਂਦਾ। ਇੱਕ ਹੁੰਦਾ ਸੁੱਖ ਦੀ ਨੀਂਦ, ਆਰਾਮ ਨਾਲ ਸੁੱਤਾ, ਕੋਈ ਗਮ ਚਿੰਤਾ ਸੋਗ ਫਿਕਰ ਲੈ ਕੇ ਨਹੀਂ ਸੁੱਤਾ, ਸੌਂਦਾ ਤੇ ਰੋਗੀ ਵੀ ਆ ਘੰਟੇ ਕੁ ਬਾਅਦ ਉੱਠ ਜਾਂਦਾ। ਬੜੇ ਬੜੇ ਰਾਜੇ ਲੋਕ ਟੀਕੇ ਲਾ ਕੇ ਸਵਾਉਂਦੇ ਨੇ ਉਹਨਾਂ ਨੂੰ, ਕਿਉਂਕਿ ਉਹਦੇ ਦਿਮਾਗ 'ਤੇ ਲੋਡ ਜ਼ਿਆਦਾ ਹੁੰਦਾ, ਚਿੰਤਾ ਜ਼ਿਆਦਾ ਕਰ ਜਾਂਦਾ। ਗੁਰਮੁਖਾਂ ਨੂੰ ਕੀ ਹੁੰਦਾ, ਸ਼ਾਂਤੀ ਰੂਪ ਨੀਂਦ ਵਿੱਚ ਗੁਰਮੁਖ ਸੌਂਦਾ, ਟੈਨਸ਼ਨ ਤੋਂ ਰਹਿਤ ਹੋ ਕੇ ਸੌਂਦਾ। ਉਹਦੇ ਨਾਲ ਮਾਨਸਿਕ ਤੌਰ 'ਤੇ ਵੀ ਅਤੇ ਸਰੀਰਕ ਤੌਰ 'ਤੇ ਵੀ ਤਾਕਤ ਮਿਲਦੀ ਹੈ। ਸੋ ਸੁਭਾਵਕ ਹੁੰਦਾ ਜਾਵੇ ਸੋ ਹੋਏ, ਉਹ ਪਿਆ ਹੋਵੇ, ਉਹਨਾਂ ਦੇ ਮਨ ਨੂੰ ਕੋਈ ਵਿਕਸ਼ੇਪਤਾ ਨਹੀਂ ਹੁੰਦੀ, ਮਨ ਦੇ ਅੰਦਰ ਕੋਈ ਇਹੋ ਜਿਹੀ ਗੱਲ ਨਹੀਂ, ਕਿਉਂਕਿ ਉਹਨਾਂ ਦੀ ਅਵਸਥਾ ਬਣ ਗਈ ਹੈ। ਇਹ ਸਿੱਖ ਦੀ ਅਵਸਥਾ ਮਹਾਰਾਜ ਕਥਨ ਕਰਦੇ ਨੇ। ਸਿੱਖ ਇਹੋ ਜਿਹਾ ਹੁੰਦਾ ਜਿਹੜਾ ਸਿੱਖ ਹੁੰਦਾ, ਜਿਹੜੀ ਸਿੱਖੀ ਆਪਾਂ ਹੁਣ ਦੇਖ ਰਹੇ ਹਾਂ ਸਾਰੇ ਪਾਸੇ, ਇਹ ਸਿੱਖੀ ਨਹੀਂ ਹੈਗੀ ਜਿਹੜੀ ਲੋਕ ਕਮਾ ਰਹੇ ਨੇ। ਜੋ ਵੀ ਸਿੱਖੀ ਨਜ਼ਰ ਆ ਰਹੀ ਸਾਰਿਆਂ ਦੇ ਵਿੱਚ, ਇਹ ਤਾਂ ਇੱਕ ਪਾਰਟੀਆਂ ਵਾਲੀ ਸਿੱਖੀ ਹੈ। ਪਾਰਟੀਆਂ ਜਿਵੇਂ ਹੁੰਦੀਆਂ ਨੇ, ਫਲਾਨੀ ਪਾਰਟੀ ਆ, ਉਹ ਪਾਰਟੀ ਆ, ਉਹ ਪਾਰਟੀ ਆ, ਇਹ ਰਾਜਸੀ ਸਿੱਖੀ ਹੈ। ਇੱਕ ਤਮੋ ਗੁਣੀ ਸਿੱਖੀ ਹੈ, ਇੱਕ ਸਤੋ ਗੁਣੀ ਸਿੱਖੀ ਹੈ। ਸਤੋ ਗੁਣੀ ਸਿੱਖੀ ਸਭ ਤੋਂ ਸ਼੍ਰੋਮਣੀ ਹੁੰਦੀ ਹੈ। ਇਹਦੇ ਤੋਂ ਉੱਤੇ ਜਾ ਕੇ ਚੌਥੀ ਪਦਵੀ ਵਿੱਚ ਆਪਾਂ ਅੱਜ ਕਥਾ ਕਰ ਰਹੇ ਹਾਂ, ਜਿਹੜੀ ਇਹ ਸਤੋ ਗੁਣ ਸਿੱਖੀ ਤੋਂ ਉੱਤੇ ਜਾ ਕੇ ਚੌਥੀ ਪਦਵੀ ਦੀ ਕਥਾ ਹੈ। ਸਹਿਜ ਬੈਰਾਗ ਸਹਿਜੇ ਹੀ ਹੱਸਣਾ, ਸਹਿਜੇ ਚੂਪ ਸਹਿਜੇ ਹੀ ਜਪਣਾ। ਸੁਭਾਵਕ ਹੀ ਬੈਰਾਗ ਹੁੰਦਾ, ਉਹ ਰੋਂਦਾ ਰਹਿੰਦਾ, ਸੁਭਾਵਕ ਹੀ ਅੱਖਾਂ ਚ ਅੱਥਰੂ ਆ ਜਾਂਦੇ ਨੇ, ਸੁਭਾਵਕ ਹੀ ਹੱਸਦਾ। ਰੰਗ ਹੱਸਾ ਹੈ ਰੰਗ ਰੂਪ ਹੈ, ਚੁੱਪ ਪੀ ਕਰ ਜਾਹੇ ਪਰਵਾਹ ਨਾਹੀ ਕਿਸੇ ਕੇਰੀ। ਬਾਜ ਸੱਚੇ ਨਾਹ ਦਰਵਾਟ ਉੱਪਰ ਖਰਚ ਮੰਗਾਂ ਜਬੈ ਦੇ ਤੱਕ ਆਏ। ਦਰਵਾਟ ਹੁੰਦੀ ਜਦੋਂ ਪਰਲੋਕ ਨੂੰ ਜਾਣਾ, ਜਦੋਂ ਖਰਚ ਮੰਗਿਆ ਜਬੈ ਦੇ ਤੱਕ ਆਏ, ਨਾਮ ਦਾ ਖਰਚਾ ਨਾਲ ਲੈ ਕੇ ਜਾਣਾ। ਸੁਭਾਵਕ ਹੀ ਉਹ ਚੁੱਪ ਹੋ ਜਾਂਦਾ ਹੈ, ਸੁਭਾਵਕ ਹੀ ਨਾਮ ਜਪਣ ਲੱਗ ਜਾਂਦਾ ਹੈ। ਸਹਿਜੇ ਚੂਪ ਸਹਿਜੇ ਹੀ ਜਪਣਾ, ਅਥਵਾ ਗਿਆਨ ਵਿੱਚ ਹੀ ਰੋਂਦਾ ਹੈ। ਗਿਆਨ ਵਿੱਚ ਰੋਣਾ ਇੱਕ ਅਲੱਗ ਗੱਲ, ਆਪਾਂ ਕਦੇ ਗਿਆਨ ਵਿੱਚ ਨਹੀਂ ਰੋਂਦੇ, ਆਪਾਂ ਹਮੇਸ਼ਾ ਅਗਿਆਨ ਵਿੱਚ ਰੋਏ ਹਾਂ। ਰੋਣਾ ਵੀ ਭਗਤਾਂ ਦਾ ਵੱਖਰਾ ਹੈ, ਉਹਨਾਂ ਦਾ ਰੋਣਾ ਅਤੇ ਸਾਡੇ ਰੋਣ ਦਾ ਫਰਕ ਹੈ। ਧੰਨ ਗੁਰੂ ਰਾਮਦਾਸ ਸਾਹਿਬ ਜਦੋਂ ਬਾਣੀ ਉਚਾਰਦੇ ਸੀ, ਮਹਾਰਾਜ ਦਾ ਰੋਂਦਿਆਂ ਰੋਂਦਿਆਂ ਚੋਗਾ ਭਿੱਜ ਜਾਂਦਾ, ਅੱਖਾਂ 'ਚ ਸੁਭਾਵਕ ਅੱਥਰੂ ਆਈ ਜਾਂਦੇ ਹੁੰਦੇ ਸੀ। ਅਥਵਾ ਕਹਿੰਦੇ ਜੇ ਦੋ ਕਟੋਰੇ ਰੱਖ ਦੀ ਉਹਨਾਂ ਦੀ ਅੱਖਾਂ ਥੱਲੇ, ਕਟੋਰੇ ਭਰ ਜਾਣ, ਇੰਨਾ ਜਲ ਨਿਕਲਦਾ ਸੀ ਅੱਖਾਂ 'ਚੋਂ। ਮੈਂ ਨੀਰ ਵਹਿ ਵਹਿ ਚੱਲਾ ਜੀ, ਉਹ ਚੌਥੇ ਪਾਤਸ਼ਾਹ ਆਪ ਵੀ ਲਿਖਦੇ ਨੇ। ਗਿਆਨ ਵਿੱਚ ਰੋਂਦਾ ਹੈ, ਸਾਡਾ ਰੋਣਾ ਹੁੰਦਾ ਪਦਾਰਥਾਂ ਲਈ। ਕਬੀਰ ਸੰਤ ਮੂਹੇ ਕਿਆ ਰੋਈ ਹੈ, ਜੋ ਆਪਣੇ ਗ੍ਰਹਿ ਜਾਏ, ਰੋਹੋ ਸਾਕਤ ਵਾਪਰੇ, ਜੋ ਹੱਟ ਹੈ ਹਾਟ ਬਿਕਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਧੰਦਾ ਪਿੱਟਿਓ ਭਾਈ ਹੋ, ਤੁਮ ਕੂੜ ਕਮਾਵੋ, ਉਹ ਨਾ ਸੁਣਾ ਕਰਤੀ ਤੁਮ ਲੋਕ ਸੁਣਾਵੋ। ਸੰਸਾਰ ਦੇ ਲੋਕ ਧੰਦਿਆਂ ਲਈ ਰੋਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸੰਸਾਰ ਦੇ ਜਿੰਨੇ ਵੀ ਲੋਕ ਰੋਂਦੇ ਨੇ, ਇਹ ਫਿਰ ਜੇ ਇੰਨਾ ਪਿਆਰ ਹੈ ਤੁਹਾਡਾ, ਕੋਈ ਬੰਦਾ ਚੜ੍ਹਾਈ ਕਰ ਗਿਆ, ਉਹ ਮਰੇ ਨਾ ਮੋਇਆ ਨਾਲੇ, ਮਰਿਆ ਹੋਇਆ ਨਾਲ ਤਾਂ ਫਿਰ ਕੋਈ ਮਰਦਾ ਹੀ ਨਹੀਂ ਹੈ, ਫਿਰ ਕਾਹਦਾ ਪਿਆਰ ਹੈ। ਇਸ ਕਰਕੇ ਬ੍ਰਹਮ ਗਿਆਨੀ ਦਾ ਰੋਣਾ ਗਿਆਨ ਵਿੱਚ ਹੀ ਰੋਂਦਾ। ਬ੍ਰਹਮ ਗਿਆਨੀ ਜੇ ਰੋਂਦਾ ਤਾਂ ਉਹਨੂੰ ਅਫਸੋਸ ਇਹ ਹੁੰਦਾ ਕਿ ਸਾਰੀ ਦੁਨੀਆਂ ਪ੍ਰਾਪਤੀ ਕਿਉਂ ਨਾ ਕਰ ਸਕੀ, ਇਹ ਸਾਰੇ ਕਿਉਂ ਨਰਕਾਂ ਨੂੰ ਜਾ ਰਹੇ ਨੇ। ਅਤੇ ਗਿਆਨ ਵਿੱਚ ਹੱਸਦਾ, ਉਹਦਾ ਹੱਸਣਾ ਅਤੇ ਉਹਦਾ ਰੋਣਾ ਸਾਡੀ ਸਮਝ ਤੋਂ ਪਰੇ ਹੋ ਜਾਂਦਾ। ਗਿਆਨ ਵਿੱਚ ਹੀ ਚੁੱਪ ਹੈ ਅਤੇ ਗਿਆਨ ਵਿੱਚ ਹੀ ਰਾਮ ਨਾਮ ਜਪਦਾ। ਸਹਿਜੇ ਹੀ ਗਿਆਨ ਵਿੱਚ ਹੋ ਕੇ ਉਹਨੇ ਵਾਹਿਗੁਰੂ ਕਹਿਣਾ। ਉਹ ਗਿਆਨ ਜਾਗਰਤ ਅਵਸਥਾ ਜਾਂ ਐਸੀ ਚੀਜ਼ ਹੈ, ਜਦ ਤੱਕ ਅਵਸਥਾ ਬਣਦੀ ਨਹੀਂ ਉਦੋਂ ਤੱਕ ਆਪਾਂ ਉਹ ਚੀਜ਼ ਨੂੰ ਪਛਾਣ ਨਹੀਂ ਸਕਦੇ। ਮਹਾਰਾਜ ਕਹਿੰਦੇ ਨੇ, ਸਹਿਜੇ ਭੋਜਨ ਸਹਿਜੇ ਭਾਓ, ਸਹਿਜੇ ਮਿਟਿਓ ਸਗਲ ਦੁਰਾਓ। ਸੁਭਾਵਕ ਹੀ ਭੋਜਨ ਖਾਂਦਾ, ਸੁਭਾਵਕ ਜਿਹਾ, ਕਿਉਂਕਿ ਭੋਜਨ ਵਿੱਚ ਸੁਰਤੀ ਨਹੀਂ। ਭਾਈ ਗੁਰਬਖਸ਼ ਸਿੰਘ ਰਾਮ ਕੁਆਇਰ ਨੂੰ ਕਹਿ ਕੇ ਰੋਟੀ ਖਵਾਈ ਜਾਂਦੀ ਸੀ, ਹੁਣ ਤੁਹਾਨੂੰ ਭੁੱਖ ਲੱਗ ਗਈ ਹੈ, ਇਹ ਉਹਨਾਂ ਦੀ ਅਵਸਥਾ ਚੱਲ ਰਹੀ ਅੱਜ। ਸੁਭਾਵਕ ਹੀ ਭਾਉ ਪ੍ਰੇਮ ਕਰਦਾ ਹੈ, ਗਿਆਨ ਦਾ ਭੋਜਨ ਛਕਦਾ ਹੈ। ਸਹਿਜੇ ਭੋਜਨ, ਗਿਆਨ ਵਿੱਚ ਹੀ ਭਾਉ ਪ੍ਰੇਮ ਕਰਦਾ। ਸੁਭਾਵਕ ਜਿਹੜਾ ਦਰਾਉ ਹੁੰਦਾ ਛਿਪ ਕੇ ਲੋਕੇ ਰਹਿਣਾ ਸੀ, ਉਹ ਸਾਰਾ ਮਿਟ ਗਿਆ। ਸਹਿਜੇ ਮਿਟਿਓ ਸਗਲ ਦੁਰਾਓ, ਸਹਿਜੇ ਹੋਆ ਸਾਧੂ ਸੰਗ, ਸਹਿਜ ਮਿਲਿਓ ਪਾਰ ਬ੍ਰਹਮਨ ਸੰਗ। ਜਾਂ ਸੁਭਾਵਕ ਹੀ ਸੰਤਾਂ ਦਾ ਸਤਸੰਗ ਪ੍ਰਾਪਤ ਹੋਇਆ ਕਰਮਾਂ ਵਿੱਚ ਲਿਖੇ ਅਨੁਸਾਰ, ਤਾਂ ਸੁਭਾਵਕ ਨਿਸੰਗ ਹੀ ਪਾਰ ਬ੍ਰਹਮ ਮਿਲ ਪਿਆ। ਸਾਧ ਸੰਗਤ ਵਿੱਚੋਂ ਇਹ ਗਿਆਨ ਹੋਇਆ, ਸਹਿਜ ਤੋਂ ਭਾਵ ਗਿਆਨ ਕਰਕੇ ਉਹ ਪਾਰ ਬ੍ਰਹਮ ਨਿਸੰਗ ਪ੍ਰਗਟ ਹੀ ਮਿਲ ਪਿਆ। ਉਹਨਾਂ ਉੱਤੇ ਕਿਰਪਾ ਹੋ ਗਈ ਅਕਾਲ ਪੁਰਖ ਵਾਹਿਗੁਰੂ ਦੀ। ਇਹ ਸਾਰੀਆਂ ਤੁਕਾਂ ਜਿਹੜੀਆਂ ਸੀ ਗਿਆਨਵਾਨ ਜੀਵਨ ਮੁਕਤ ਦੀ ਅਵਸਥਾ ਦੀਆਂ ਨੇ। 237 ਅੰਗ ਤੇ ਹੁਣ ਪਹਿਲੀ ਤੁਕ ਸਤਿਗੁਰੂ ਜੋ ਫਰਮਾਉਂਦੇ ਨੇ, ਗੁਰਮੁਖ ਜਿਹੜੇ ਨੇ ਬ੍ਰਹਮ ਗਿਆਨ ਵਿੱਚ ਰਹਿੰਦੇ ਹੋਏ, ਘਰ ਵਿੱਚ ਰਹਿੰਦਿਆਂ ਹੋਇਆਂ ਗ੍ਰਿਸਤੀ ਕੈਸੇ ਗੁਰਮੁਖ ਹੁੰਦੇ ਨੇ। ਸਹਿਜੇ ਗ੍ਰਹਿ ਮਹਿ ਸਹਿਜੇ ਉਦਾਸੀ, ਸਹਿਜੇ ਦੁਬਿਧਾ ਤਨ ਕੀ ਨਾਸੀ। ਸੁਭਾਵਕ ਘਰ ਵਿੱਚ ਰਹਿੰਦੇ ਨੇ, ਉਹ ਸੁਭਾਵਕ ਹੀ ਗ੍ਰਿਸਤ ਮਾਰਗ ਵਿੱਚ ਰਹਿੰਦੇ ਨੇ, ਸੁਭਾਵਕ ਹੀ ਸਾਧੂ ਪੁਣੇ ਵਿੱਚ ਰਹਿੰਦੇ ਨੇ, ਸੁਭਾਵਕ ਹੀ ਸਰੀਰ ਦੀ ਦੁਬਿਧਾ ਨਾਸ ਹੋ ਜਾਂਦੀ। ਘਰ ਵਿੱਚ ਰਹਿਣ ਤਾਂ ਵੀ ਗਿਆਨ ਦੇ ਸਹਿਤ ਹੀ ਰਹਿੰਦੇ ਨੇ, ਸਾਧੂ ਪੁਣੇ ਵਿੱਚ ਰਹਿਣ ਤਾਂ ਵੀ ਗਿਆਨ ਦੇ ਸਹਿਤ ਹੀ ਰਹਿੰਦੇ ਨੇ। ਸਹਿਜੇ ਤੋਂ ਭਾਵ ਗਿਆਨ, ਗਿਆਨ ਕਰਕੇ ਹੀ ਸਰੀਰ ਦੀ ਦੁਬਧਾ ਨਾਸ ਹੋ ਗਈ ਉਹਨਾਂ ਦੀ। ਜਾ ਕੈ ਸਹਿਜ ਮਨ ਭਇਆ ਆਨੰਦ, ਤਾ ਕਉ ਭੇਟਿਆ ਪਰਮਾਨੰਦ। ਜਿਹਦੇ ਮਨ ਵਿੱਚ ਗਿਆਨ ਹੈ ਉਹਨੂੰ ਹੀ ਆਨੰਦ ਹੋਇਆ, ਉਹਨੂੰ ਪਰਮਾਨੰਦ ਸਰੂਪ ਪਰਮਾਤਮਾ ਮਿਲਿਆ। ਅਸਲ ਵਿੱਚ ਗਿਆਨ ਵਿੱਚ ਸਾਰਾ ਕੁਛ ਹੈ। ਅੱਜ ਦਾ ਸਾਰਾ ਸ਼ਬਦ ਹੀ ਗਿਆਨ ਉੱਤੇ ਹੀ ਹੈ। ਸਹਿਜ ਦਾ ਅਰਥ ਗਿਆਨ, ਸਹਿਜੇ ਅੰਮ੍ਰਿਤ ਪੀਓ ਨਾਮ, ਸਹਿਜੇ ਕੀਨੋ ਜੀਅ ਕੋ ਦਾਨ। ਗਿਆਨਵਾਨ ਨੇ ਸੁਭਾਵਕ ਹੀ ਨਾਮ ਅੰਮ੍ਰਿਤ ਪੀਤਾ ਹੈ, ਜਿਹੜਾ ਉਹਦੇ ਹਿਰਦੇ ਵਿੱਚ ਹੀ ਹੈ। ਹਿਰਦੇ ਅੰਦਰੋਂ ਹੀ ਨਾਮ ਅੰਮ੍ਰਿਤ, ਨੌ ਨਿੰਦ ਅੰਮ੍ਰਿਤ, ਪ੍ਰਭ ਕਾ ਨਾਮ, ਦੇਹੀ ਮਹਿ ਇਸ ਕਾ ਵਿਸਰਾਮ, ਉਹਨੂੰ ਪੀਤਾ ਅਤੇ ਸੁਭਾਵਕ ਹੀ ਜੀਵ ਨੂੰ ਜੀਵਨ ਦਾਨ ਦਿੱਤਾ। ਸਹਿਜ ਕਥਾ ਮਹਿ ਆਤਮ ਰਸਿਆ, ਤਾਕੈ ਸੰਗ ਅਵਿਨਾਸੀ ਵਸਿਆ। ਗਿਆਨ ਦੀ ਕਥਾ ਵਿੱਚ ਜਿਹਦਾ ਆਤਮ ਹੁੰਦਾ ਮਨ, ਗਿਆਨ ਦੀ ਕਥਾ ਵਿੱਚ ਜਿਹਦਾ ਮਨ ਰਸ ਲੈਂਦਾ, ਸ਼ਾਂਤੀ ਸਰੂਪ ਪਰਮਾਤਮਾ ਦੀ ਕਥਾ ਵਿੱਚ ਜਿਹਦਾ ਆਤਮ ਹੁੰਦਾ ਮਨ, ਤਦਾਕਾਰ ਹੋਇਆ, ਸੋ ਉਹਦੇ ਨਾਲ ਨਾਸ ਤੋਂ ਰਹਿਤ ਅਵਿਨਾਸੀ ਵਾਹਿਗੁਰੂ ਆਪ ਵਸਿਆ ਹੈ। ਗਿਆਨ ਦੀ ਗੱਲ ਕਰਦੇ ਨੇ ਕਿ ਹਾਂ, ਗਿਆਨ ਜਾਗਰਤ ਅਵਸਥਾ ਵਿੱਚ ਰਹਿਣਾ ਚਾਹੀਏ ਆਪਾਂ ਨੂੰ। ਸਹਿਜੇ ਆਸਣ ਅਸਥਿਰ ਭਇਆ, ਸਹਿਜੇ ਆਸਣ ਅਸਥਿਰ ਭਾਇਆ, ਸਹਿਜੇ ਅਨਹਤ ਸ਼ਬਦ ਵਜਾਇਆ। ਗਿਆਨਵਾਨ ਨੂੰ ਸੁਭਾਵਕ ਹੀ ਇਸਥਿਤੀ ਰੂਪ ਆਸਣ ਚੰਗਾ ਲੱਗਦਾ ਹੈ। ਇਸਥਿਤੀ ਹੁੰਦੀ ਟਿਕਾਓ ਰੂਪ ਆਸਣ, ਅਤੇ ਸੁਭਾਵਕ ਹੀ ਅਨਹਤ ਇੱਕ ਰਸ ਗੁਰ ਉਪਦੇਸ਼ ਨੂੰ ਉਚਾਰਿਆ, ਉਹਨੇ ਇੱਕ ਰਸ ਉਪਦੇਸ਼ ਨੂੰ ਵਜਾਇਆ ਹੁੰਦਾ, ਭਾਵ ਬ੍ਰਹਮ ਪ੍ਰਗਟ ਹੋਇਆ। ਇੱਕ ਰਸ ਸ਼ਬਦ ਵਜਾਇਆ, ਸ਼ਬਦ ਦਾ ਅਰਥ ਹੈ ਬ੍ਰਹਮ, ਬ੍ਰਹਮ ਪ੍ਰਗਟ ਹੋ ਗਿਆ ਉਹਨਾਂ ਨੂੰ ਇੱਕ ਰਸ। ਸਹਿਜੇ ਰੁਣ ਚੁਣਕਾਰ ਸੁਹਾਇਆ, ਤਾਕੈ ਘਰ ਪਾਰ ਬ੍ਰਹਮ ਸਮਾਇਆ। ਜਿਹੜੇ ਬੰਦੇ ਸੁਭਾਵਕ ਰੁਣ ਚੁਣਕਾਰ ਹੁੰਦਾ, ਆਨੰਦਦਾਇਕ ਸ਼ਬਦਾਂ ਕਰਕੇ ਸੋਭਨੀਕ ਹੋ ਰਹੇ ਨੇ, ਉਹਦੇ ਘਰ ਅੰਤਹਿਕਰਨ ਵਿੱਚ ਪਾਰ ਬ੍ਰਹਮ ਆ ਕੇ ਸਾਖਿਆਤਕਾਰ ਹੋਇਆ। ਸਮਾਇਆ ਤਾਂ ਪਹਿਲਾਂ ਹੀ ਹੁੰਦਾ ਆਪਣੇ 'ਚ, ਪਰ ਸਾਖਿਆਤਕਾਰ ਹੋਣਾ, ਪ੍ਰਗਟ ਹੋਣਾ, ਤਾਂਹੀਓ ਪਤਾ ਲੱਗਦਾ ਨਾ ਕਿ ਸਾਖਿਆਤਕਾਰ ਹੋ ਗਿਆ ਉਹ। ਸੋ ਇਸ ਤਰ੍ਹਾਂ ਇੱਕ ਮਾਨਸਿਕ ਅਵਸਥਾ ਹੈ ਇਹ, ਅੰਦਰੋਂ 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 ਅਵਸਥਾ ਇੰਨੀ ਉੱਚੀ ਚਲੀ ਜਾਂਦੀ ਹੈ। ਬਾਹਰਲੀ ਅਵਸਥਾ ਸਰੀਰ ਦੀ ਹੋਰ ਹੈ, ਅੰਦਰਲੀ ਅਵਸਥਾ ਹੋਰ ਹੈ। ਦਰਿਆ ਜਿਹੜਾ ਹੈ ਉਹਦਾ ਪਾਣੀ ਥੱਲਿਓਂ ਚੱਲਦਾ, ਉੱਤੇ ਉਹਦਾ ਪਾਣੀ ਖੜ੍ਹਾ ਨਜ਼ਰ ਆਉਂਦਾ। ਛੋਟੀ ਜਿਹੀ ਐਵੇਂ ਜਿਹੜੀ ਨਦੀ ਜੀ ਹੁੰਦੀ ਸਮੁੰਦਰ ਤੋਂ ਪਹਾੜਾਂ 'ਚੋਂ ਨਿਕਲਦੀ ਹੈ, ਉਹ ਆਵਾਜ਼ ਬੜੀ ਕਰਦੀ, ਕਦੇ ਪੱਥਰਾਂ ਤੋਂ ਡਿੱਗਦੀ, ਕਦੇ ਉੱਥੇ ਡਿੱਗਦੀ, ਕਦੇ ਮੋੜੇ ਖਾਂਦੀ, ਕਦੇ ਡੂੰਘੀ ਚਲੀ ਜਾਂਦੀ, ਉਹ ਜਗਿਆਸੂ ਹੁੰਦਾ। ਦਰਿਆ ਹਮੇਸ਼ਾ ਅੰਦਰੋਂ ਚੱਲਦਾ, ਬ੍ਰਹਮ ਗਿਆਨੀ ਬੈਠਾ ਨਜ਼ਰ ਆਉਂਦਾ, ਕੁਛ ਕਰਦਾ ਹੀ ਨਹੀਂ। ਦਸਵੇਂ ਪਾਤਸ਼ਾਹ ਨੇ ਪਰਮੇਸ਼ੁਰ ਬਾਰੇ ਲਿਖਿਆ, ਕਹਿੰਦੇ ਆਲਸਿਆ ਕਰਮ, ਤੇਰਾ ਜਿਹੜਾ ਕਰਮ ਹੈ ਆਲਸ ਹੈ। ਆਲਸ ਕੀ? ਕੁਛ ਨਹੀਂ ਕਰਦਾ, ਤੂੰ ਬੈਠਾ ਹੀ ਰਹਿੰਦਾ, ਵਿਆਪਕਤਾ ਦੇ ਵਿੱਚ ਹੈ ਬੈਠਾ, ਕਰਦਾ ਨਜ਼ਰ ਨਹੀਂ ਆਉਂਦਾ, ਪਰ ਕਰਦਾ ਸਾਰਾ ਕੁਛ ਆਪ ਹੀ ਹੈ। ਹੁਣ ਜਿਹੜਾ ਘੜੀ ਵਿੱਚ ਸੈੱਲ ਪਾਉਂਦੇ ਹਾਂ, ਸੈੱਲ ਤਾਂ ਨਹੀਂ ਚੱਲਦਾ, ਪਰ ਘੜੀ ਨੂੰ ਚਲਾ ਦਿੰਦਾ। ਜੇ ਸੈੱਲ ਕੱਢ ਦਈਏ ਤਾਂ ਘੜੀ ਖਤਮ। ਕੋਈ ਵੀ ਚੀਜ਼ ਸੈੱਲ ਨਾਲ ਜਿਹੜੀ ਚੱਲਦੀ ਹੈ, ਅੱਜ ਦੇ ਯੁੱਗ ਵਿੱਚ ਜਿੰਨਾ ਕੁਛ ਹੈ ਸਾਰਾ ਲਾਈਟ 'ਤੇ, ਬਿਜਲੀ 'ਤੇ ਚੱਲਦਾ। ਜੇ ਬਿਜਲੀ ਬੰਦ ਹੋ ਜਾਏ, ਜ਼ਿੰਦਗੀਆਂ ਸਮਾਪਤ ਹੋ ਜਾਣਗੀਆਂ। ਬਿਜਲੀ 'ਤੇ ਹੀ ਸਾਰਾ ਕੁਛ ਖੜ੍ਹਾ। ਅਸਲੀਅਤ ਵਿੱਚ ਬਿਜਲੀ ਆਪ ਨਹੀਂ ਚੱਲਦੀ, ਪਰ ਚਲਾਉਂਦੀ ਹੈ ਸਾਰਿਆਂ ਨੂੰ। ਬਿਜਲੀ ਕਦੇ ਘੁੰਮਦੀ ਨਜ਼ਰ ਨਹੀਂ ਆਉਂਦੀ, ਪਰ ਪੱਖਾ ਘੁੰਮਦਾ ਨਜ਼ਰ ਆਉਂਦਾ। ਬਿਜਲੀ ਤੋਂ ਹਰੇਕ ਚੀਜ਼ ਕਿਰਿਆ ਕਰਦੀ ਹੈ, ਬਿਜਲੀ ਨਹੀਂ ਤਾਂ ਕੁਛ ਵੀ ਨਹੀਂ। ਲਾਈਟ ਹੈ, ਪਰਮਾਤਮਾ ਦੀ ਲਾਈਟ ਹੈ ਆਪਣੇ ਵਿੱਚ। ਲਾਈਟ ਕਰਮ ਕਰਦੀ ਹੈ, ਪਰ ਕਰਦੀ ਹੋਈ ਨਜ਼ਰ ਨਹੀਂ ਆਉਂਦੀ, ਕਰਵਾਉਂਦੀ ਹੋਈ ਨਜ਼ਰ ਆ ਰਹੀ। ਦੂਜਿਆਂ ਤੋਂ ਕਰਮ ਕਰਵਾਉਣ ਦਾ ਕਰਮ ਹੈ ਲਾਈਟ ਦਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਸਾਡੇ ਅੰਦਰ ਵਾਹਿਗੁਰੂ ਦੀ ਜੋਤ ਹੈ, ਅਤੇ ਜੋਤ ਸਾਨੂੰ ਚਲਾਉਂਦੀ ਹੈ। ਜੋਤ ਆਪ ਕੁਛ ਨਹੀਂ ਕਰਦੀ, ਜੋਤ ਨੇ ਸਾਨੂੰ, ਅਕਾਲ ਪੁਰਖ ਨੇ ਸਰੀਰ ਦਿੱਤਾ, ਬੁੱਧੀ ਦਿੱਤੀ ਹੈ, ਦਿਮਾਗ ਦਿੱਤਾ, ਸਰੀਰਕ ਕਿਰਿਆ ਸਾਰੀ ਸਾਡੀ ਉਹਦੇ ਨਾਲ ਚੱਲਦੀ ਹੈ। ਸਹਿਜੇ ਜਾ ਕਉ ਪਰਿਓ ਕਰਮਾ, ਸਹਿਜੇ ਗੁਰ ਭੇਟਿਓ ਸੱਚ ਧਰਮਾ। ਸੁਭਾਵਕ ਹੀ ਜਿਹਦੇ ਮੱਥੇ 'ਤੇ ਸ਼ੁਭ ਕਰਮ ਦਾ ਲੇਖ ਪਿਆ, ਉਹਨੂੰ ਸੁਭਾਵਕ ਹੀ ਸੱਚੇ ਧਰਮ ਵਾਲਾ ਗੁਰੂ ਭੇਟਿਓ ਤੋਂ ਪਾਪ ਮਿਲਿਆ। ਜਾ ਕੈ ਸਹਿਜ ਭਇਆ ਸੋ ਜਾਣ, ਨਾਨਕ ਦਾਸ ਤਾਕੈ ਕੁਰਬਾਨ ਹੈ। ਜਿਹਦੇ ਹਿਰਦੇ ਵਿੱਚ ਗਿਆਨ ਹੋਇਆ ਉਹੀ ਪ੍ਰਮਾਤਮਾ ਨੂੰ ਜਾਣਦਾ। ਸਤਿਗੁਰੂ ਕਥਨ ਕਰਦੇ ਨੇ, ਮੈਂ ਦਾਸ ਉਸ ਅਕਾਲ ਪੁਰਖ ਤੋਂ ਬਲਿਹਾਰ ਜਾਵਾਂ ਜਿਹੜਾ ਨਿਰਲੇਪ ਵੀ ਹੈ, ਸਾਡੇ ਵਿੱਚ ਵੀ ਹੈ, ਕੁਛ ਕਰਦਾ ਵੀ ਨਹੀਂ ਤੇ ਕਰ ਵੀ ਰਿਹਾ, ਦੋਨੋਂ ਹੀ ਕੰਮ ਕਰਦਾ, ਕਰੀ ਵੀ ਜਾਂਦਾ ਤੇ ਕਰਦਾ ਨਜ਼ਰ ਵੀ ਨਹੀਂ ਆ ਰਿਹਾ। ਉਹਨੇ ਖੇਡ ਹੀ ਐਸੀ ਰਚੀ ਹੈ, ਦੁਨੀਆਂ ਦੇ ਅੰਦਰ ਕੋਈ ਚੀਜ਼ ਦੀ ਲੋੜ ਨਹੀਂ ਸੀ, ਪਰ ਬਣਤਰ ਐਸੀ ਬਣਾਤੀ, ਆਪ ਹੀ ਸਾਰੇ ਕੁਝ, ਜਿੰਨਾ ਵੀ ਕਰਮ ਕਰਦਾ ਸੂਰਜ ਹੈ। ਵਾਹਿਗੁਰੂ ਚਾਹੁੰਦਾ ਤਾਂ ਬਿਨਾਂ ਸੂਰਜ ਤੋਂ ਵੀ ਲਾਈਟ ਕਰ ਸਕਦਾ ਸੀ, ਉਹਨੂੰ ਸੂਰਜ ਦੀ ਕੀ ਲੋੜ ਹੈ, ਉਹ ਤਾਂ ਖੁਦ ਹੀ ਪ੍ਰਕਾਸ਼ ਰੂਪ ਹੈ। ਪਰ ਦੁਨੀਆਂ ਨੂੰ ਉਹਨੇ ਐਸੇ ਚੱਕਰ ਚ ਪਾਇਆ ਕਿ ਦੇਖੋ ਜੀ ਸੂਰਜ ਦਾ ਚਾਨਣ ਆ ਰਿਹਾ, ਇਹ ਜੀ ਚੰਦਰਮਾ ਲਾਈਟ ਕਰ ਰਿਹਾ, ਇਹਦੇ ਤਾਰੇ ਟਿਮਟਮਾਉਂਦੇ ਨੇ, ਤੁਸੀਂ ਚਾਹੋ ਤਾਂ ਰੰਗ ਬਿਰੰਗਾ ਪ੍ਰਕਾਸ਼ ਉਦੋਂ ਹੀ ਕਰ ਛੱਡੋ ਸਾਰੇ ਪਾਸੇ, ਮਰਜ਼ੀ ਹੈ ਤੁਹਾਡੀ। ਪਰ ਮਹਾਰਾਜ ਕਹਿੰਦੇ ਇਹ ਮੈਂ ਆਮ ਦੁਨਿਆਵੀ ਲੋਕਾਂ ਲਈ ਬਣਾਇਆ, ਸੂਰਜ ਚੰਦਰਮਾ ਤਾਰੇ ਧਰਤੀ ਇਹ ਹਰਿਆਵਲਤਾ, ਇਹ ਆਮ ਦੁਨੀਆਂ ਲਈ ਸਹੂਲਤ ਹੈ। ਪਰ ਜਦੋਂ ਦਿਵ ਦ੍ਰਿਸ਼ਟੀ ਖੁੱਲਦੀ ਆ, ਕਿਰਪਾ ਹੁੰਦੀ ਆ, ਗਿਆਨ ਵਿੱਚ ਬ੍ਰਹਮ ਗਿਆਨ ਹੋ ਜਾਂਦਾ, ਇਸੇ ਸੰਸਾਰ ਵਿੱਚ ਇੱਕ ਹੋਰ ਸੰਸਾਰ ਨਜ਼ਰ ਆਉਂਦਾ, ਉਹ ਵੱਖਰਾ ਹੀ ਹੈ। ਜਿਉਂ ਜਿਉਂ ਅਵਸਥਾ ਵਿੱਚ ਉੱਚੇ ਉੱਠਦੇ ਜਾਓ, ਵੱਖਰਾ ਹੀ ਸੰਸਾਰ ਨਜ਼ਰ ਆਈ ਜਾਂਦਾ, ਇਹ ਸੰਸਾਰ ਨਜ਼ਰ ਹੀ ਨਹੀਂ ਆਉਂਦਾ ਫਿਰ, ਇਹ ਤਾਂ ਐਵੇਂ ਫਾਲਤੂ ਜਿਹਾ ਲੱਗਦਾ। ਆਪਣੇ ਤੋਂ ਇੱਕ ਦੁਨੀਆਂ ਹੋਰ ਥੱਲੇ ਹੈ, ਉਹ ਜਿਹੜੀ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਜ, ਉਹ ਆਪਣੇ ਤੋਂ ਥੱਲੇ ਮਨੁੱਖਾਂ ਤੋਂ। ਇਸ ਦੇਹੀ ਤੋਂ ਸਿਮਰਹਿ ਦੇਵ, ਦੇਵਤੇ ਵੀ ਲੋਚਦੇ ਨੇ, ਮਨੁੱਖਾ ਦੇਹੀ ਬਹੁਤ ਵੱਡੀ ਚੀਜ਼ ਹੈ, ਗੁਰਬਾਣੀ ਵੱਡੀ ਹੈ, ਸਿਮਰਨ ਵੱਡਾ, ਇਹਨੂੰ ਉਹ ਲੋਚਦੇ ਨੇ। 84 ਲੱਖ ਜੂਨ ਵਿੱਚ ਸਾਰਿਆਂ ਨਾਲੋਂ ਸ਼੍ਰੋਮਣੀ ਮਨੁੱਖਾ ਜਨਮ ਹੈ, ਸਾਡੇ ਤੋਂ ਥੱਲੇ ਇੰਨੀਆਂ ਜੂਨਾਂ ਹੋਰ ਪਈਆਂ ਨੇ, ਉਹਨਾਂ ਦੀ ਦੁਨੀਆਂ ਵੱਖਰੀ ਹੈ। ਸੋ ਇਸ ਤਰ੍ਹਾਂ ਸਾਰਾ ਕੁਝ ਅਲੱਗ ਅਲੱਗ ਹੈ। ਸਾਨੂੰ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ, ਗੁਰਬਾਣੀ ਦੀ ਦਾਤ ਦਿੱਤੀ, ਇਹਦੇ ਰਾਹੀਂ ਮਿਹਨਤ ਕਰਕੇ ਆਪਾਂ ਇਸ ਤੋਂ ਉੱਚੀ ਸਟੇਜ 'ਤੇ ਜਾ ਸਕਦੇ ਹਾਂ।